रहा रब दा तिन्ना मार्ग पाए गुरबाणी नाल जोड़न बाबा ईश्वर सिंह जी आए जिन्ना भुलिया रब दा तिन्ना मार्ग पाए गुरबाणी नाल जोड़न बाबा ईश्वर सिंह जी आए नाम दी कीती कमाई जिसने हिरदे ज्योत जगाई जिसने कमाई जिसने हिरदे ज्योत जगाई जिसने
हिरदे ज्योत जगाई जिसने
जोड़ दिता सिमरन विच सबनू गुरु दे चरनी लाए जिन्हां नू भुलिया रब दा तिन्हां मार्ग पाए गुरबाणी नाल जोड़न बाबा ईश्वर सिंह जी आए ओ जिन्ना नू भुलिया रहा रब दा तिन्ना मार्ग पाए गुरबाणी नाल जोड़न बाबा ईश्वर सिंह जी आए आशा दिल दिया पूरिया होमन दूर दिला दिया दूरिया होमन
दूर दिला दिया दूरिया होमन दूर दिला दिया दूरिया होमन
आशा दिल दिया पूरिया होमन दूर दिला दिया दूरिया होमन
दूर दिला दिया दूरिया होमन दूर दिला दिया दूरिया होमन
प्रगट गुरा की देह समझ जो गुरु ग्रंथ नू ध्याए जिन्ना नू भुलिया रहा रब दा तिन्ना मार्ग पाए गुरबाणी नाल जोड़न बाबा ईश्वर सिंह जी आए ओ जिन्ना नू भुलिया रहा रब दा तिन्ना मार्ग पाए गुरबाणी नाल जोड़न बाबा ईश्वर सिंह जी आए कलयुग आया चढ़ चढ़ पैन अंग्यार जे संत ना होते जगत में तो जल मरता संसार महापुरख नित अवतार हैं अकाल पुरख वाहेगुरु दे हुकम अनुसार आके संसार नू नाम दा छट्टा मार के ठंड वरताउंदे हैं काम क्रोध लोभ मोह हंकार दी अग विच जल बल रिहा संसार दुखी है ते निरंकार अपने प्यारियां भगतां नू भेजदा जाओ भाई आप जपो ते संसार पासों नाम जपाओ ताके संसार विच ठंड वरते मेरी साजी होई सृष्टि सुखी होवे उच्चारण करो श्री फिर महापुरख धन बाबा ईश्वर सिंह जी महाराज जिन्हां ने बड़ी उग्र सेवा कीती धन बाबा आनंद सिंह महाराज दी ते फिर उन्हां दा रूप ही हो गए धन बाबा आनंद सिंह जी महाराज क्या करदे सन भाई साडी तां मुट्ठी बंद है साडा तां रोजा रखिया होया है कोई आएगा खुला दाता नूं लुटावेगा उचारण करो श्री वाहिगुरु और बाबा ईश्वर सिंह महाराज आए जिन्हां ने एक वेरी भी दर्शन कर लिया मन निरंकार दे चरणा विच जुड़ गया ओ ਜਿਸ ਨੇ ਇੱਕ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਟੇਕ ਦਿੱਤਾ ਤੇ ਮਹਾਂਪੁਰਖਾਂ ਨੇ ਬਾਂਹ ਫੜ ਲਈ, ਫਿਰ ਉਹਦਾ ਲੋਕ ਪਰਲੋਕ ਸਵਾਰ ਦਿੱਤਾ। ਕਿਆ ਗਰੀਬ ਕਿਆ ਅਮੀਰ, ਜੋ ਵੀ ਕੋਈ ਉਹਨਾਂ ਦੀ ਨਿਗਾਹ ਵਿੱਚ ਆ ਜਾਂਦਾ ਸੀ, ਆਪ ਗਰੀਬਾਂ ਨੂੰ ਇਤਨਾ ਪਿਆਰ ਕਰਦੇ ਸਨ ਕਿ ਇਹ ਰਸਨਾ ਬਿਆਨ ਨਹੀਂ ਕਰ ਸਕਦੀ। ਇੱਕ ਬੱਕਰੀਆਂ ਚਾਰਨ ਵਾਲਾ ਬੱਚਾ ਬਸਤਰ ਫਟੇ ਹੋਏ, ਠੰਡ ਦੇ ਦਿਨ ਸਨ ਤੇ ਬਾਬਾ ਜੀ ਸੈਰ ਕਰਨ ਲਈ ਜਾ ਰਹੇ ਸਨ, ਦਾਸ ਵੀ ਨਾਲ ਸੀ, ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਆਪਣਾ ਕੀਮਤੀ ਗਰਮ ਸਵੈਟਰ ਉਤਾਰ ਕੇ ਉਸਨੂੰ ਦੇ ਦਿੱਤਾ। ਕਹਿਣ ਲੱਗਾ, ਕਾਕਾ ਤੈਨੂੰ ਠੰਡ ਨਹੀਂ ਲੱਗਦੀ? ਅਖੇ ਜੀ, ਲੱਗਦੀ ਤਾਂ ਹੈ, ਪਰ ਪੈਸਾ ਕੋਈ ਨਹੀਂ, ਇਤਨੀ ਸਮਰੱਥਾ ਨਹੀਂ ਕਿ ਕੋਈ ਗਰਮ ਕੱਪੜਾ ਖਰੀਦਾ। ਤੇ ਮਹਾਂਪੁਰਖ ਕਹਿਣ ਲੱਗੇ, ਨਾਨਕ ਸਰ, ਆਵੀਂ ਤੈਨੂੰ ਹੋਰ ਬਸਤਰ ਵੀ ਦੇਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਦੇ ਦਇਆਵਾਨ ਝੋੜਾ ਤੋਂ ਬਾਬਾ ਜੀ ਆਪਣੇ ਜਨਮ ਅਸਥਾਨ ਤੋਂ ਨਾਨਕ ਸਰ ਵੱਲ ਆ ਰਹੇ ਸਨ। ਇੱਕ ਮਾਈ ਗਰੀਬਨੀ, ਰਸਤੇ ਵਿੱਚ ਇੱਕ ਬਸੀਆਂ ਪਿੰਡ ਹੈ, ਉੱਥੇ ਖੜੋਤੀ ਹੈ। ਬਾਬਾ ਜੀ, ਕਦੇ ਤਾਂ ਪ੍ਰਸਾਦ ਨੂੰ ਭੋਗ ਲਾਓਗੇ ਨਾ, ਮੇਰਾ ਜੀਵਨ ਸਫਲ ਕਰੋਗੇ। ਨਾਲੇ ਰੋਈ ਜਾਂਦੀ ਹੈ ਤੇ ਨਾਲੇ ਅਰਦਾਸਾਂ ਕੀਤੀ ਜਾਂਦੀ ਹੈ, ਤੇ ਵੇਖਦੀ ਹੈ ਬਈ ਸੈਂਕੜਿਆਂ ਦੀ ਤਾਦਾਦ ਵਿੱਚ ਵੱਡੇ ਵੱਡੇ ਸਰਦਾਰ, ਅਮੀਰ ਲੋਕ ਜਿਨ੍ਹਾਂ ਨੇ ਟੋਕਰੇ ਪ੍ਰਸ਼ਾਦ ਦੇ ਚੁੱਕੇ ਹੋਏ ਹਨ, ਕਈਆਂ ਨੇ ਬਸਤਰਾਂ ਦੇ ਥਾਨ ਚੁੱਕੇ ਹੋਏ ਹਨ, ਉਹ ਖੜੋਤੇ ਹਨ, ਉਹ ਵੀ ਬਾਬਾ ਜੀ ਦੀ ਉਡੀਕ ਵਿੱਚ, ਬਈ ਇੱਥੋਂ ਲੰਘਣਗੇ ਤੇ ਭੇਟਾ ਕਰਾਂਗੇ, ਪਰ ਮੇਰੀ ਗਰੀਬਨੀ ਦੀ ਕੌਣ ਸੁਣੇਗਾ? ਰੋ ਰੋ ਕੇ ਅਰਦਾਸਾਂ ਕਰ ਰਹੀ ਹੈ। ਬਾਬਾ ਜੀ ਜਦੋਂ ਆਏ ਤੇ ਜਿੱਥੇ ਸੰਗਤ ਖੜੋਤੀ ਸੀ, ਉੱਥੋਂ ਕਿਤਨਾ ਹੀ ਦੂਰ ਮਾਈ ਖੜੋਤੀ ਹੈ, ਬਾਬਾ ਜੀ ਉੱਥੇ ਨਹੀਂ ਰੁਕੇ, ਉਸ ਮਾਈ ਕੋਲ ਜਾ ਕੇ ਰੁਕੇ। ਮਾਤਾ, ਅਸੀਂ ਆ ਗਏ ਬਈ, ਸਾਡੇ ਵਾਸਤੇ ਕੀ ਲਿਆਈ ਹੈ? ਵਿਚਾਰੀ ਕੋਲੋਂ ਕੁਝ ਮੂੰਹੋਂ ਬਚਨ ਨਹੀਂ ਨਿਕਲਦਾ, ਖੁਸ਼ੀ ਦੀ ਹੱਦ ਨਹੀਂ ਰਹੀ, ਤੇ ਇੱਕ ਛੋਟੀ ਜਿਹੀ ਰਕੇਬੀ ਦੇ ਵਿੱਚ ਉਸਨੇ ਕੜਾ ਪ੍ਰਸ਼ਾਦ ਬਣਾਇਆ ਹੋਇਆ, ਔਰ ਕਿਉਂਕਿ ਨਿਗਾਹ ਕਮਜ਼ੋਰ ਹੈ, ਕੜਾ ਪ੍ਰਸ਼ਾਦ ਵੀ ਕੁਝ ਜ਼ਿਆਦਾ ਆਟਾ ਪੁੱਜਣ ਕਰਕੇ ਕਾਲਾ ਹੋ ਗਿਆ, ਤੇ ਕਹਿਣ ਲੱਗੀ, ਗਰੀਬ ਨਿਵਾਜ, ਆਹ ਕੁਝ ਮੈਂ ਲਿਆਈਆਂ, ਜੇ ਰਸਨਾ ਤੇ ਰੱਖ ਲਵੇ ਤਾਂ ਮੇਰਾ ਜੀਵਨ ਸਫਲ ਹੋ ਜਾਵੇਗਾ। ਤੇ ਬਾਬਾ ਜੀ ਨੇ ਆਪ ਉਸਦੇ ਹੱਥ ਤੋਂ ਰਕੇਬੀ ਪਕੜ ਲਈ ਤੇ ਥੋੜ੍ਹਾ ਜਿਹਾ ਪ੍ਰਸ਼ਾਦ ਆਪਣੀ ਰਸਨਾ ਤੇ ਰੱਖਿਆ, ਤੇ ਨਾਲੇ ਕਹਿਣ ਲੱਗੇ, ਬਈ ਸਾਰੀ ਸੰਗਤ ਨੂੰ ਇਹ ਪ੍ਰਸ਼ਾਦ ਵਰਤਾਓ, ਇਹ ਪ੍ਰਸ਼ਾਦ ਭੀਲਣੀ ਦਾ ਪ੍ਰਸ਼ਾਦ ਹੈ, ਕੋਈ ਵੀ ਇਸ ਪ੍ਰਸ਼ਾਦ ਦੀ ਬੇਕਦਰੀ ਨਾ ਕਰੇ। ਉਚਾਰਨ ਕਰੋ ਸ੍ਰੀ। ਕਿਤਨਾ ਹੀ ਚਿਰ ਬਾਬਾ ਜੀ ਇਸ ਭੀਲਣੀ ਮਾਤਾ ਕੋਲ ਰੁਕੇ ਰਹੇ ਤੇ ਮਖੌਲ ਨਾਲ ਕਹਿਣ ਲੱਗੇ, ਮਾਤਾ, ਕਿਤੇ ਇਹ ਜਿਹੜਾ ਕੜਾ ਪ੍ਰਸ਼ਾਦ ਬਣਾਈ ਹੈ ਆਪਣੀ ਨਹੁੰ ਤੋਂ ਚੋਰੀ ਤਾਂ ਨਹੀਂ ਘਿਓ ਚੁੱਕਿਆ, ਜਿਹੜਾ ਘਿਓ ਇਸ ਵਿੱਚ ਪਾਇਆ? ਤਾਂ ਮਾਈ ਕਹਿਣ ਲੱਗੀ, ਨਾ ਸੱਚਿਆ ਪਾਤਸ਼ਾਹ, ਮੈਨੂੰ 2 ਚਮਚੇ ਨੂੰ ਰੋਜ਼ ਦਿੰਦੀ ਹੈ ਘਿਓ ਦੇ, ਅਤੇ ਮੈਂ ਰੋਜ਼ 1 ਬਚਾ ਕੇ ਰੱਖਦੀ ਰਹੀ ਹਾਂ ਤੇਰੇ ਵਾਸਤੇ, ਅਤੇ ਉਹ ਘਿਓ ਜਿਹੜਾ ਬਚਿਆ ਸੀ, ਅੱਜ ਮੈਂ ਉਹ ਕੜਾ ਪ੍ਰਸ਼ਾਦ ਬਣਾਇਆ, ਤੂੰ ਬੜੀ ਕਿਰਪਾ ਕੀਤੀ ਹੈ, ਇਹ ਰਸਨਾ 'ਤੇ ਲਾ ਕੇ ਮੇਰਾ ਜੀਵਨ ਸਫਲ ਕਰ ਦਿੱਤਾ। ਐਸੇ ਗਰੀਬ ਨਿਵਾਜ ਸਨ ਇਹ ਮਾਈ, ਸਦਾ ਹਰ ਵੇਲੇ ਇਹ ਅਰਦਾਸਾਂ ਕਰਦੀ ਰਹਿੰਦੀ ਸੀ। ਮੇਰੇ ਬਾਬਾ ਜੀ ਅੱਖੀਆਂ ਦੇ ਵਿੱਚ ਆਵੋ, ਮੇਰੇ ਬਾਬਾ ਜੀ ਅੱਖੀਆਂ ਦੇ ਵਿੱਚ ਆਵੋ, ਮੇਰੇ ਬਾਬਾ ਜੀ ਨੈਣਾ ਵਿੱਚ ਸਮਾਵੋ, ਮੇਰੇ ਬਾਬਾ ਜੀ ਅੱਖੀਆਂ ਦੇ ਵਿੱਚ। ਵਿੱਚ ਆਵੋ ਮੇਰੇ ਬਾਬਾ ਜੀ, ਨੈਣਾ ਵਿੱਚ ਸਮਾਵੋ
ਮੇਰੇ ਬਾਬਾ ਜੀ, ਅੱਖੀਆਂ ਦੇ ਵਿੱਚ ਆਵੋ ਮੇਰੇ ਬਾਬਾ ਜੀ, ਨੈਣਾ ਵਿੱਚ ਸਮਾਵੋ।
ਅੱਖਾਂ ਵਿੱਚ ਸੁਖੈਦੀ ਆਈ ਦੇਖਦਿਆਂ ਰਾਹ ਤੇਰਾ, ਵਿੱਚ ਸੁਖੈਦੀ ਆਈ ਦੇਖਦਿਆਂ ਰਾਹ ਤੇਰਾ, ਅੱਖਾਂ ਮੇਰੀਆਂ ਚੈਨ ਨ ਪਾਵਣ, ਅੱਖਾਂ ਮੇਰੀਆਂ ਚੈਨ ਨ ਪਾਵਣ, ਕਿਹਾ ਨ ਮੰਨਣ ਮੇਰਾ ਮੇਰੇ ਬਾਬਾ ਜੀ, ਅੱਖੀਆਂ ਦੇ ਵਿੱਚ ਆਵੋ ਮੇਰੇ ਬਾਬਾ ਜੀ, ਨੈਣਾ ਵਿੱਚ ਸਮਾਵੋ
ਮੇਰੇ ਬਾਬਾ ਜੀ, ਅੱਖੀਆਂ ਦੇ ਵਿੱਚ ਆਵੋ ਮੇਰੇ ਬਾਬਾ ਜੀ, ਨੈਣਾ ਵਿੱਚ ਸਮਾਵੋ।
ਕਿਹੜੀ ਭੁੱਲ ਅਸਾਂ ਤੋਂ ਹੋਈ ਦੂਰ ਹੋਏ ਸਾਈਂ ਮੇਰੇ, ਕਿਹੜੀ ਭੁੱਲ ਅਸਾਂ ਤੋਂ ਹੋਈ ਦੂਰ ਹੋਏ ਸਾਈਂ ਮੇਰੇ, ਹੁਣ ਤਾਂ ਰੋ ਰੋ ਅੱਖੀਆਂ ਅੱਗੇ, ਹੁਣ ਤਾਂ ਰੋ ਰੋ ਅੱਖੀਆਂ ਅੱਗੇ ਆਉਂਦੇ ਹਨ ਹਨੇਰੇ, ਮੇਰੇ ਬਾਬਾ ਜੀ ਅੱਖੀਆਂ ਦੇ ਵਿੱਚ ਆਓ ਮੇਰੇ ਬਾਬਾ ਜੀ, ਨੈਣਾ ਵਿੱਚ ਸਮਾਵੋ
ਬਾਬਾ ਜੀ।
ਬਾਬਾ ਜੀ, ਨੈਣਾ ਵਿੱਚ ਸਮਾਓ
ਬਾਬਾ ਜੀ, ਅੱਖੀਆਂ ਦੇ ਵਿੱਚ ਆਓ ਮੇਰੇ ਬਾਬਾ ਜੀ, ਨੈਣਾ ਵਿੱਚ ਸਮਾਓ।
ਜਿਹੜਾ ਵੀ ਕੋਈ ਪਿਆਰ ਦੇ ਨਾਲ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ, ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਮਾਈ ਕਰਕੇ ਉਹ ਗੁਰੂ ਦੇ ਚਰਨਾਂ ਵਿੱਚ ਲੀਨ ਹੁੰਦੇ ਹਨ, ਕੋਈ ਵੀ ਅਰਦਾਸ ਕਰੀਏ ਉਹਨਾਂ ਨੂੰ ਪਹੁੰਚ ਜਾਂਦੀ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਵਿਦਿਆ ਗੁਰੂ ਨੂੰ ਕਹਿ ਰੱਖਿਆ ਸੀ, ਮਹਾਰਾਜ ਜਦੋਂ ਤੁਹਾਡਾ ਜੀ ਕਰੇ ਸਾਨੂੰ ਮਿਲਣ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਦਿਆ ਕਰੋ, ਅਸੀਂ ਪਹੁੰਚ ਜਾਇਆ ਕਰਾਂਗੇ। ਔਰ ਵਾਕਿਆ ਹੀ ਪਹੁੰਚਦੇ ਰਹੇ, ਜਦੋਂ ਵੀ ਉਹਨਾਂ ਨੇ ਉਪਰਾਮ ਹੋਣਾ ਅਰਦਾਸ ਕਰਨੀ ਬਾਬਾ ਜੀ ਨੇ ਪਹੁੰਚ ਜਾਣਾ, ਕਿਉਂਕਿ ਮਹਾਂਪੁਰਖ ਜਿਹੜਾ ਹੈ ਕਮਾਈ ਕਰਕੇ ਸ਼ਬਦ ਦੀ, ਉਹਦਾ ਮਨ ਨਿਰਮਲ ਹੋ ਜਾਂਦਾ ਅਤੇ ਨਿਰਮਲ ਮਨ ਜੋ ਹੈ, ਅੱਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੇ ਪਹਿਚਾਨੀ। ਇਸੇ ਲਈ ਗੁਰੂ ਕੀ ਬਾਣੀ ਕਹਿੰਦੀ ਹੈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਕੋਈ ਵੀ ਸੱਚੇ ਦਿਲੋਂ ਉਹਨਾਂ ਨੂੰ ਯਾਦ ਕਰੇ ਤੇ ਫਿਰ ਜੋ ਪੂਰਨ ਮਹਾਂਪੁਰਖ ਹੋਏਗਾ ਉੱਥੇ ਜਾ ਕੇ ਉਹਨੂੰ ਤਾਰ ਖੜਕੇਗੀ, ਅੰਤਰਜਾਮੀ ਉਹ ਅਰਦਾਸ ਸੁਣਨਗੇ। ਇਹ ਪੂਰਨ ਮਹਾਂਪੁਰਖ ਦੀ ਨਿਸ਼ਾਨੀ ਹੈ ਜੋ ਅੰਦਰ ਦੀ ਗੱਲ ਨੂੰ ਬੁੱਝਦਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਇੱਥੇ ਪੌਂਦੇ ਦੀ ਧਰਤੀ 'ਤੇ ਗਏ ਨਾ, ਇਹ ਦੇਹਰਾਦੂਨ ਤੋਂ ਚਕਰੋਤਾ ਰੋਡ 'ਤੇ 15 ਕੁ ਮੀਲ, ਦੇਹਰਾਦੂਨ ਤੋਂ ਚਕਰੋਤਾ ਰੋਡ 'ਤੇ ਜਾਈਏ ਤਾਂ ਇੱਕ ਪੌਂਦਾ ਗਾਓਂ ਹੈ, ਪਿੰਡ ਹੈ, ਜਿੱਥੇ ਇੱਕ ਬੜਾ ਵੱਡਾ ਬੋਹੜ ਦਾ ਬ੍ਰਿਸ਼ ਹੈ, ਔਰ ਉੱਥੇ ਬਾਬਾ ਜੀ ਨੇ ਬਹਿ ਕੇ ਬੜੀ ਗਾਲਨਾ ਕਾਲੀ ਹੈ, ਸ਼ਬਦ ਦੀ ਕਮਾਈ ਕੀਤੀ, ਔਰ ਕੋਈ ਵਿਰਲਾ ਪ੍ਰੇਮੀ ਹੀ ਪਹੁੰਚਦਾ ਸੀ ਉੱਥੇ, ਇਤਨੀ ਕਠਿਨ ਜਗ੍ਹਾ ਹੈ। ਅਰਦਾਸ ਕਈ ਵਾਰਾਂ ਉੱਥੇ ਹੋ ਆਇਆ, ਹੁਣ ਤਾਂ ਬੜੇ ਸਾਧਨ ਬਣ ਗਏ ਨੇ ਪਰ ਅਜੇ ਵੀ ਉੱਥੇ ਪਹੁੰਚਣਾ ਕਠਿਨ ਹੈ, ਔਰ ਉਸ ਵੇਲੇ ਕਿਤਨੀ ਕਠਿਨਾਈ ਹੋਵੇਗੀ। ਤਾਂ ਬਾਬਾ ਜੀ ਜਦੋਂ, ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਸਿਮਰਨ ਵਿੱਚ ਜੁੜੇ ਹੋਏ, ਤਾਂ ਇੱਕ ਗਰੀਬਣੀ ਮਾਤਾ ਨੇ ਦੇਖਿਆ ਬਈ ਕਈ ਦਿਨ ਹੋ ਗਏ ਨੇ, ਨਾ ਤਾਂ ਕੋਈ ਇੱਥੇ ਪ੍ਰਸ਼ਾਦਾ ਲਿਆਉਂਦਾ, ਨਾ ਕੋਈ ਇਹਨਾਂ ਨੂੰ ਕੋਈ ਜਲ ਪਾਣੀ ਦੀ ਸੇਵਾ ਕਰਦਾ। ਅਤੇ ਮਾਤਾ ਨੇ ਜਾ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਗਰੀਬਣੀ ਹਾਂ, ਜੇ ਹੁਕਮ ਕਰੋ ਤਾਂ ਇੱਕ ਪਾਈਆ ਦੁੱਧ ਦਾ ਰੋਜ਼ ਦਾ ਤੁਹਾਨੂੰ ਦੇ ਜਾਇਆ ਕਰਾਂ, ਕਿਉਂਕਿ ਅਸੀਂ ਗਾਵਾਂ ਮੱਝਾਂ ਚਾਰਨ ਵਾਲੇ ਲੋਕ ਹਾਂ, ਇੱਕ ਗਊ ਸਾਡੀ ਆਪਣੀ ਹੈ, ਅਤੇ ਥੋੜ੍ਹਾ ਜਿਹਾ ਦੁੱਧ ਜੇ ਸੇਵਾ ਬਖਸ਼ੋ ਤਾਂ ਬਾਬਾ ਜੀ ਉਸਦਾ ਪਿਆਰ ਵੇਖ ਕੇ ਕਹਿਣ ਲੱਗੇ, ਮਾਤਾ ਜਿਵੇਂ ਤੇਰੀ ਇੱਛਾ ਹੈ, ਕਿਉਂਕਿ ਜੋ ਬਿਹੰਗਮ ਹੈ, ਮਹਾਂਪੁਰਖ ਹੈ, ਉਹ ਪੰਛੀ ਦੀ ਨਿਆਈ ਹੁੰਦਾ, ਉਹ ਕੋਈ ਪ੍ਰੋਗਰਾਮ ਨਹੀਂ ਬਣਾਉਂਦਾ ਬਈ ਹੁਣ ਲੰਗਰ ਛਕਣਾ, ਇੱਥੇ ਚਾਹ ਛਕਣੀ ਹੈ, ਨਹੀਂ, ਜਿਵੇਂ ਜਿਵੇਂ ਨਿਰੰਕਾਰ ਦਿੰਦਾ ਉਸੇ ਤਰ੍ਹਾਂ ਉਹ ਪ੍ਰਵਾਨ ਕਰਦੇ ਨੇ, ਪੱਲੇ ਰਿਜਕ ਨਾ ਬਣਦੇ ਪੰਛੀ ਅਤੇ ਦਰਵੇਸ਼, ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼। ਫਿਰ ਗੋਬਿੰਦ ਤਾਂ ਕੇ ਪੀਛੇ ਫਿਰੇ, ਨਾਮ ਜਪਣ ਵਾਲਿਆਂ ਦੇ ਤਾਂ ਮਗਰ ਮਗਰ ਫਿਰਦਾ ਕਿ ਮਤ ਫੂਕਾ ਰਹਿ ਜਾਏ। ਕਿਤੇ ਵੀ ਚਲੇ ਜਾਂਦੇ ਸਨ ਬਾਬਾ ਜੀ ਤੇ ਕੋਈ ਨਾ ਕੋਈ ਸਾਧਨ ਜ਼ਰੂਰ ਬਣ ਜਾਣਾ। ਰਸਤਾ ਭੁੱਲ ਗਏ ਕਈ ਗੱਡਿਆਂ ਵਾਲੇ, ਦੋ ਦਿਨ ਤੋਂ ਬਾਬਾ ਜੀ ਨੇ ਭੋਜਨ ਨਹੀਂ ਕੀਤਾ ਤੇ ਗੱਡਿਆਂ ਵਾਲੇ ਰਸਤਾ ਭੁੱਲ ਗਏ ਤੇ ਆ ਬੈਠੇ ਥੱਕ ਕੇ, ਭਾਈ ਪ੍ਰਸ਼ਾਦਾ ਤਾਂ ਛਕ ਲਓ। ਤੇ ਜਿਹਦੇ ਛਕਣ ਲੱਗੇ ਤਾਂ ਸਾਹਮਣੇ ਬਾਬਾ ਜੀ ਵੱਲ ਨਿਗਾਹ ਪੈ ਗਈ ਉਹਨਾਂ ਦੀ, ਦੋ ਪ੍ਰਸ਼ਾਦੇ ਭਾਈ ਮਹਾਂਪੁਰਖਾਂ ਨੂੰ ਹੀ ਦੇ ਆਓ। ਤੇ ਮਹਾਂਪੁਰਖਾਂ ਨੂੰ ਜਦੋਂ ਦੇਣ ਗਏ ਤੇ ਕਹਿਣ ਲੱਗਾ, ਪ੍ਰੇਮੀ ਮਹਾਰਾਜ, ਕਿਸੇ ਸ਼ਹਿਰ ਦੇ ਨੇੜੇ ਜੋ ਬੈਠੋ ਤੇ ਕੋਈ ਤੁਹਾਡੀ ਸਾਰ ਵੀ ਲਵੇ, ਕੋਈ ਜਲ ਪਾਣੀ ਦੀ ਸੇਵਾ ਵੀ ਕਰੇ, ਤੁਹਾਨੂੰ ਇੱਥੇ ਕੌਣ ਪਹੁੰਚਾਉਂਦਾ ਹੋਏਗਾ ਪ੍ਰਸ਼ਾਦਾ? ਤੇ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ, ਜਿਵੇਂ ਤੁਸੀਂ ਪਹੁੰਚਾਇਆ, ਉਚਾਰਨ ਕਰੋ ਸ੍ਰੀ, ਕਿਉਂਕਿ ਜਿਨ੍ਹਾਂ ਤਪਕਾ ਰੱਬ ਦਾ ਉਹਨਾਂ ਰਿਜਕ ਹਮੇਸ਼, ਸਦਾ ਨਿਰੰਕਾਰ ਉਹਨਾਂ ਦੇ ਮਗਰ ਮਗਰ ਫਿਰਦਾ। ਇਹ ਮਾਤਾ ਰੋਜ਼ ਪਾਈਆ ਦੁੱਧ ਗੁਰੂ ਦੇ ਚਰਨਾਂ ਵਿੱਚ, ਬਾਬਾ ਜੀ ਦੇ ਚਰਨਾਂ ਵਿੱਚ ਲਿਆਉਣਾ, ਬਾਬਾ ਜੀ ਨੇ ਭੋਗ ਲਵਾਉਣਾ ਅਤੇ ਥੋੜ੍ਹਾ ਜਿਹਾ ਆਪ ਛਕਣਾ। ਅਤੇ ਉਸ ਵੇਲੇ ਬਾਬਾ ਈਸ਼ਰ ਸਿੰਘ ਮਹਾਰਾਜ ਸੇਵਾ ਵਿੱਚ ਸਨ, ਕੁਝ ਉਹਨਾਂ ਨੇ ਛਕਣਾ। ਜਦੋਂ ਬਾਬਾ ਜੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਸਰੀਰ ਤਿਆਗਣਾ ਸੀ ਅਤੇ ਪੰਜਾਬ ਵੱਲ ਆਉਣ ਲੱਗੇ ਪੌਂਦੇ ਤੋਂ, ਅਤੇ ਮਾਈ ਨੂੰ ਬੁਲਾਇਆ, ਮਾਈ ਤੂੰ ਬੜੀ ਸੇਵਾ ਕੀਤੀ ਹੈ, ਕੁਝ ਮੰਗ ਲੈ। ਅਤੇ ਕਹਿਣ ਲੱਗੀ, ਜੀ ਆਪ ਦੀ ਬੜੀ ਕਿਰਪਾ ਹੈ, ਮਿਹਰ ਹੈ, ਕਿਸੇ ਧਨ ਦੌਲਤ ਦੁਨੀਆਂ ਦੇ ਸੁੱਖਾਂ ਦੀ ਇੱਛਾ ਨਹੀਂ, ਸਿਰਫ ਇੱਕੋ ਹੀ ਇੱਛਾ ਹੈ। ਬਾਬਾ ਜੀ ਕਹਿਣ ਲੱਗੇ, ਮੰਗ ਕੀ ਮੰਗਦੀਆਂ? ਕਿ ਮੇਰਾ ਅੰਤ ਵੇਲਾ ਤੁਸੀਂ ਆਪ ਆ ਕੇ ਸੰਭਾਲੋ, ਜਦੋਂ ਮੇਰਾ ਅੰਤ ਹੋਵੇ ਤਾਂ ਫਿਰ ਅਗਨ ਭੇਡ ਤੁਸੀਂ ਆਪ ਆ ਕੇ ਕਰੋ ਮੈਨੂੰ। 18 ਸਾਲ ਇਸ ਗੱਲ ਨੂੰ ਬੀਤ ਗਏ, 18 ਸਾਲ ਇਸ ਗੱਲ ਨੂੰ ਬੀਤ ਗਏ। ਬਾਬਾ ਆਨੰਦ ਸਿੰਘ ਮਹਾਰਾਜ ਚੋਲਾ ਬਦਲਾ ਗਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆ ਗਏ ਅਤੇ ਦੇਹਰਾਦੂਨ ਨਿਤਨੇਮ ਵਿੱਚ ਬੈਠੇ ਸਨ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣੇ ਸਮੇਂ ਤੋਂ ਪਹਿਲਾਂ ਹੀ ਬਾਹਰ ਆ ਗਏ ਅਤੇ ਕਹਿਣ ਲੱਗੇ, ਭਾਈ ਜਲਦੀ ਤਿਆਰੀ ਕਰੋ, ਅਸੀਂ ਪੌਂਦੇ ਜਾਣਾ ਹੈ। ਪੌਂਦੇ ਜਦੋਂ ਗਏ, ਦਾਸ ਨਾਲ ਸੀ, ਉਹ ਸਮਾਂ ਵੀ ਉਹਨਾਂ ਨੂੰ ਚੇਤੇ ਆ ਗਿਆ ਜਦੋਂ ਚਸ਼ਮੇ ਤੋਂ ਜਲ ਭਰ ਕੇ ਅਤੇ ਬਾਬਾ ਜੀ ਦਾ ਇਸ਼ਨਾਨ ਕਰਾਉਣਾ 12:15 ਰਾਤ ਨੂੰ, ਐਡੇ ਜੰਗਲ ਬੀਆਬਾਨ ਦੇ ਵਿੱਚ ਉਹ ਸਮਾਂ ਚੇਤੇ ਕਰਕੇ ਬਾਬਾ ਜੀ ਦੀਆਂ ਅੱਖਾਂ ਭਰ ਆਈਆਂ ਅਤੇ ਫਿਰ ਉੱਥੋਂ ਪਗਡੰਡੀ ਤੁਰ ਪਏ ਪੌਂਦੇ ਵੱਲ। ਅਤੇ ਜਦੋਂ ਅੱਧੇ ਕੁ ਰਸਤੇ ਗਏ ਤਾਂ ਉੱਥੇ ਬਾਬਾ ਜੀ ਖੜ੍ਹ ਕੇ ਦਾਸ ਨਾਲ ਬਚਨ ਕਰਦੇ ਰਹੇ, ਇਉਂ ਜਾਪਦਾ ਸੀ ਜਿਵੇਂ ਕਿਸੇ ਨੂੰ ਉਡੀਕ ਰਹੇ ਹਨ। ਅਤੇ ਕੀ ਦੱਕਿਆ, ਇੱਕ ਦੀਵਾਨ ਆਇਆ, ਇਹਨਾਂ ਵਿੱਚੋਂ ਇੱਕ ਗਰੀਬੜਾ, ਇੱਕ ਗਾਉਂ ਦਾ ਬੰਦਾ ਸੀ ਜੋ ਬਾਬਾ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਰੋਣ ਲੱਗ ਪਿਆ। ਅਤੇ ਬਾਬਾ ਜੀ ਕਹਿਣ ਲੱਗੇ, ਕਿਉਂ ਭਾਈ ਚਿੱਲੂ, ਹੁਣ ਕਿਉਂ ਰੋਂਦਾ, ਹੁਣ ਤਾਂ ਅਸੀਂ ਆ ਗਏ ਹਾਂ। ਕਹਿਣ ਲੱਗਾ, ਜੀ ਭੈਣ ਜੀ, ਕਿਤਨਾ ਸਮਾਂ ਬੈਰਾਗ ਵਿੱਚ ਰਹੇ ਹਨ ਕਿ ਬਾਬਾ ਜੀ ਬਚਨ ਕਰ ਗਏ ਸੀ ਬਈ ਅੰਤ ਵੇਲਾ ਸੰਭਾਲਾਂਗੇ, ਅਤੇ ਹੁਣ ਤਾਂ ਉਹ ਇਸ ਦੁਨੀਆਂ 'ਚ ਹੀ ਨਹੀਂ ਹਨ, ਕਿਵੇਂ ਆਉਣਗੇ ਮੇਰੇ ਅੰਤ ਵੇਲੇ ਸੰਭਾਲਣ ਨੂੰ? ਅਤੇ ਇਤਨਾ ਅਖੇ ਸੋਚਦਿਆਂ ਸੋਚਦਿਆਂ ਉਹ ਸਰੀਰ ਛੱਡ ਗਈ। ਅਤੇ ਅੱਜ ਜਦੋਂ ਉਹਨਾਂ ਦਾ ਦੀਵਾਨ, ਉਹਨਾਂ ਦਾ ਬੇਬਾਨ ਸ਼ਮਸ਼ਾਨ ਬੂਕਾ ਲੈ ਜਾ ਰਹੇ ਹਾਂ, ਤੇ ਅੱਜ ਸਾਹਮਣੇ ਤੁਸੀਂ ਖੜੋਤੇ ਹੋ ਉਹਦਾ ਅੱਗਾ ਸਵਾਰਨ ਲਈ, ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਐਸੇ ਮਹਾਂਪੁਰਖ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ, ਦਾਸ ਵੀ ਨਾਲ ਸੀ, ਹੋਰ ਸੰਗਤਾਂ ਆ ਗਈਆਂ ਪਿੱਛੋਂ, ਸਾਰੇ ਨਾਲ ਗਏ ਅਤੇ ਬਾਬਾ ਜੀ ਨੇ ਦੋ ਕੁ ਟੋਕਰੇ, ਦੋ ਕੁ ਪੇਟੀਆਂ ਅੰਬ ਦੀਆਂ ਉਹਨਾਂ ਨੂੰ ਦਿੱਤੀਆਂ ਅਤੇ ਆਪ ਨੇਤਰ ਮੁੰਦੇ, ਕਿਹੜੇ ਕਰਮ ਰੇਖਾ ਮਿਟਾਈ ਅਤੇ ਕਿਹੜੀ ਲਿਖੀ। ਮੈਂ ਤਾਂ ਸਮਝਣਾ ਉਸ ਮਾਈ ਨੂੰ ਵੈਕੁੰਠ ਵਿੱਚ ਪਹੁੰਚਾ ਰਹੇ ਸਨ, ਕਿਉਂਕਿ ਇਸ ਮਾਈ ਨੇ ਮਹਾਂਪੁਰਖਾਂ ਦੀ ਸੇਵਾ ਕੀਤੀ ਸੀ। ਕਿਉਂਕਿ ਜਨਮ ਮਰਨ ਮਿਟ ਜਾਂਦਾ ਜੇ ਪੂਰਨ ਬ੍ਰਹਮ ਗਿਆਨੀਆਂ ਦੀ ਸਿੰਗਤ ਮਿਲ ਜਾਏ, ਸੇਵਾ ਮਿਲ ਜਾਏ। ਉਹਨਾਂ ਦਾ ਪਰਿਵਾਰ ਅੱਜ ਵੀ ਸਿੱਖ ਸੱਜੇ ਹੋਏ ਹਨ, ਔਰ ਬਾਬਾ ਜੀ ਦੀ ਮਿਹਰ ਐਸੀ ਹੈ ਉਸ ਥਾਂ 'ਤੇ ਅਜੇ ਵੀ ਸਵੇਰੇ ਅੰਮ੍ਰਿਤ ਵੇਲੇ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਹਨ। ਉਸ ਧਰਤੀ 'ਤੇ ਕੀਰਤਨ ਜੋ ਹੋਇਆ ਅਤੇ ਕਿਉਂ ਨਾ ਰਹਿੰਦੀ ਦੁਨੀਆ ਤੱਕ ਉਹ ਕੀਰਤਨ ਧਰਤੀ 'ਤੇ ਹੁੰਦਾ ਰਹੇਗਾ। ਤੋ ਮੇਰਾ ਕਹਿਣ ਤੋਂ ਭਾਵ ਕਿ ਮਹਾਂਪੁਰਖ ਬਚਨਾਂ ਦੇ ਬਲੀ ਹੁੰਦੇ ਹਨ। 18 ਸਾਲ ਬਾਅਦ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਨਿਤਨੇਮ ਦੇ ਕਮਰੇ ਤੋਂ ਬਾਹਰ ਆਏ ਅਤੇ ਦੱਸਿਆ, ਭਾਈ ਸਾਨੂੰ ਬਾਬਿਆਂ ਦਾ ਹੁਕਮ ਹੋਇਆ ਕਿ ਚਿੱਲੂ ਦੀ ਭੈਣ ਗੁਜ਼ਰ ਗਈ ਹੈ ਅਤੇ ਉਹਦਾ ਅੰਤ ਸਮਾਂ ਆਪ ਸੰਭਾਲਣਾ, ਜਾ ਕੇ ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੇ ਇੱਕ ਕੌਤਕ ਨਹੀਂ, ਕਿਤਨੇ ਕੁ ਦਸਾਂ, ਬੜਾ ਵੱਡਾ ਗ੍ਰੰਥ ਬਣ ਜਾਏਗਾ ਜੋ ਨਜ਼ਾਰੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਦਾਸ ਨੇ ਵੇਖੇ। ਕੋਈ ਵੀ ਵੱਡੇ ਤੋਂ ਵੱਡਾ ਵੀ ਪਾਪੀ ਗੁਨਾਹਗਾਰ ਆਉਂਦਾ ਸੀ ਨਾ, ਅਤੇ ਫਿਰ ਉਹਨੂੰ ਨਾਮ ਦੇ ਜਹਾਜ਼ 'ਤੇ ਬਿਠਾ ਦਿੰਦੇ ਸਨ, ਜਿਵੇਂ ਆਖਿਆ ਆਵੋ ਕਿਸੇ ਪਾਰ ਲੰਘਣਾ। ਮਹਾਂਪੁਰਖ ਜਿਹੜੇ ਹੁੰਦੇ ਹਨ ਨਾ, ਉਹ ਨਾਮ ਬੇੜੀ ਸੰਤ ਮਲਾਹ, ਨਾਮ ਬੇੜੀ ਹੁੰਦੀ ਹੈ ਅਤੇ ਸੰਤ ਆਉਂਦੇ ਹਨ ਮਲਾਹ, ਨਾਮ ਬੇੜੀ ਸੰਤ ਮਲਾਹ ਪਾਰ ਕਰਦੇ ਖਾ ਮਖਾ। ਉਹ ਫਿਰ ਕਿਸੇ ਦੇ ਪੁੰਨ ਪਾਪ ਨਹੀਂ ਵੇਖਦੇ, ਜਿਹੜਾ ਵੀ ਆ ਗਿਆ ਉਸ ਦਾ ਪਾਰ ਉਤਾਰਾ ਕਰ ਦਿੰਦੇ ਹਨ। ਆਓ ਆਵੋ ਕਿਸੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ। ਆਵੋ ਕਿਸੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ। ਜਹਾਜ਼ ਬਣਾਇਆ,
ਗੁਰਾਂ ਨੇ ਜਹਾਜ਼ ਬਣਾਇਆ, ਗੁਰਾਂ ਨੇ ਜਹਾਜ਼ ਬਣਾਇਆ,
ਗੁਰਾਂ ਨੇ ਜਹਾਜ਼ ਬਣਾਇਆ, ਗੁਰਾਂ ਨੇ ਜਹਾਜ਼ ਬਣਾਇਆ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਵੋ ਕਿਸੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ,
ਆਵੋ ਕਿਸੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਵੋ ਕਿਸੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ।
ਮਹਾਂਪੁਰਖ ਦੀ ਡਿਊਟੀ ਆਉਂਦੀ ਹੈ, ਉਸ ਨੂੰ ਚਾਹੇ ਕੋਈ ਭਲਾ ਕਵੇ ਚਾਹੇ ਬੁਰਾ ਕਵੇ, ਮਹਾਂਪੁਰਖਾਂ ਨੇ ਸਦਾ ਭਲਾ ਹੀ ਲੋਚਣਾ ਜਗਿਆਸੂ ਦਾ। ਉਹ ਨਿੰਦਕਾਂ ਦਾ ਵੀ ਉਧਾਰ ਕਰ ਦਿੰਦੇ ਹਨ, ਦੁਸ਼ਟਾਂ ਦਾ ਵੀ ਉਧਾਰ ਕਰ ਦਿੰਦੇ ਹਨ। ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ ਉਹ ਉਹਨਾਂ ਨੂੰ ਜੀਵਨ ਦਾਨ ਦੇ ਦਿੰਦੇ ਹਨ, ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਸੱਚ ਦੇ ਰਸਤੇ ਲਾ ਦਿੰਦੇ ਹਨ। ਕੋਈ ਵੀ ਬਚਨ ਕਮਾ ਲਵੇ, ਗੁਰੂ ਕੇ ਬਚਨ ਕੋਈ ਵੀ ਕਮਾ ਲਵੇ। ਭਾਈ ਕੁੰਦਨ ਲਾਲ ਜੋ ਰਿਵਾੜੀ ਰਹਿੰਦਾ ਸੀ, ਪਿੱਛੇ ਸਾਡੇ ਚੰਗ ਮਿਗਿਆਣੇ ਦੇ ਸਨ, ਰਿਸ਼ਤੇਦਾਰ ਵੀ ਸਨ, ਔਰ ਇਤਨੇ ਸਖਤ ਬਿਮਾਰ ਹੋ ਗਿਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਉਸਨੂੰ, ਅਤੇ ਉਸਦੀ ਮੰਜੀ ਚੁੱਕ ਕੇ ਨਾਨਕ ਸਰ ਜਗਰਾਉਂ ਲੈ ਆਏ ਘਰ ਵਾਲੇ, ਬਈ ਇੱਕੋ ਇੱਕ ਇਸ ਦਾ ਬੱਚਾ ਹੈ, ਕਿਰਪਾ ਕਰੋ ਇਸ ਨੂੰ ਜੀਵਨ ਦਾਨ ਦਿਓ, ਕਿਰਪਾ ਕਰੋ। ਅਤੇ ਬਾਬਾ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਈ ਕੁੰਦਨ ਲਾਲ, ਤੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾ ਅਤੇ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਤਾਂ ਹੁਣ ਮਹਾਂਪੁਰਖ ਨੂੰ ਪਤਾ ਹੈ ਕਿ ਕਿਸ ਜੁਗਤੀ ਨਾਲ ਉਸਨੂੰ ਜੀਵਨ ਦਾਨ ਦੇਣਾ। ਪਰ ਉਸਦੀ ਘਰਵਾਲੀ ਕਹਿਣ ਲੱਗੀ, ਨਾ ਮਹਾਰਾਜ, ਇਹ ਕੰਮ ਨਾ ਕਰਨਾ, ਇਹਨੂੰ ਐਵੇਂ ਹੀ ਰਹਿਣ ਦਿਓ, ਅੱਗੇ ਜਿਹੜਾ ਬੱਚਾ ਉਹਨੂੰ ਸਿੱਖ ਬਣਾ ਦੇਵਾਂਗੇ। ਇੱਕ ਵਾਰੀ ਕਿਹਾ ਬਾਬਾ ਜੀ ਨੇ, ਦੂਸਰੀ ਵਾਰੀ ਕਿਹਾ, ਤੀਸਰੀ ਵਾਰੀ ਵੀ ਜਦੋਂ ਬਚਨ ਮੋੜ ਦਿੱਤਾ ਨਾ, ਮੋੜ ਦਿੱਤਾ ਤਾਂ ਬਾਬਾ ਜੀ ਕੰਢ ਕਰਕੇ ਖਲੋ ਗਏ ਕਿਸੇ ਹੋਰ ਨਾਲ ਬਚਨ ਕਰਨ, ਕਹਿਣ ਲੱਗੇ ਚੰਗਾ ਜਾਓ। ਅਤੇ ਭਾਈ ਕੁੰਦਨ ਲਾਲ ਰਸਤੇ 'ਚ ਹੀ ਸਰੀਰ ਛੱਡ ਗਿਆ ਉਸ ਦੇ। ਫੁੱਲ ਫਿਰ ਸਾਰਾ ਪਰਿਵਾਰ ਜਦੋਂ ਨਾਨਕ ਸਰ ਲੈ ਆਇਆ ਅਤੇ ਬਾਬਾ ਜੀ ਅੱਗੇ ਬੇਨਤੀ ਕੀਤੀ, ਬਾਬਾ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਉਹਦਾ ਸਮਾਂ ਬਦਲਣ ਲੱਗੇ ਸੀ, ਪਰ ਤੁਸੀਂ ਬਚਨ ਨਹੀਂ ਮੰਨਿਆ, ਕਿਉਂਕਿ ਜਮ ਰਾਜ ਨੇ ਤਾਂ ਕੁੰਦਨ ਲਾਲ ਨੂੰ ਲੈਣ ਆਉਣਾ ਸੀ, ਅਤੇ ਜੇ ਅੱਗੇ ਕੁੰਦਨ ਸਿੰਘ ਬੈਠਾ ਹੁੰਦਾ ਤਾਂ ਕਿਹਦੀ ਜ਼ਰੂਰਤ ਸੀ, ਹੱਥ ਪਾ ਜਾਂਦਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਬਚਨ ਨਹੀਂ ਮੰਨਿਆ ਤਾਂ ਫਿਰ ਜਿਨ ਭਗਤਨ ਕਾ ਕਿਹਾ ਨਾ ਮਾਨੋ, ਕੀ ਉਹ ਆਪਣਾ ਪਈ ਹੈ। ਫਿਰ ਮਹਾਂਪੁਰਖਾਂ ਦਾ ਕੋਈ ਕਸੂਰ ਨਹੀਂ। ਹਜ਼ੂਰ ਬਾਣੀ ਵਿੱਚ ਵੀ ਕਹਿੰਦੇ ਹਨ, ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ ਹੈ। ਕੋਈ ਮਹਾਂਪੁਰਖ ਦਾ ਬਚਨ ਹਿਰਦੇ 'ਚ ਵਸਾ ਲਓ ਅਤੇ ਲੋਕ ਪਰਲੋਕ ਸੌਰ ਜਾਂਦੇ ਹਨ, ਲੋਕ ਪਰਲੋਕ ਦੇ ਸੁੱਖ ਪੈਰਾਂ ਵਿੱਚ ਰੁਲਦੇ ਹਨ। ਅੱਜ ਬਾਬਾ ਜੀ ਦੀਆਂ ਕਿਤਨੀਆਂ ਮੇਰਾਂ ਹਨ ਜਿਨ੍ਹਾਂ ਨੇ ਸੰਗਤ ਕੀਤੀ ਹੈ, ਬਚਨ ਕਮਾਏ ਹਨ, ਸੇਵਾ ਕੀਤੀ ਹੈ, ਅਤੇ ਅੱਜ ਕਿਹੜੇ ਰਾਜਿਆਂ ਤੋਂ ਘੱਟ ਹਨ ਸੁੱਖ ਉਹਨਾਂ ਪਿਆਰਿਆਂ ਦੇ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਬਚਨ ਮੰਨ ਲਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਵਾਰ ਦਿੱਲੀ ਬਾਬਾ ਜੀ ਆਏ ਹੋਏ ਸਨ, ਲੱਖਾਂ ਸੰਗਤਾਂ ਜੁੜੀਆਂ ਹੋਈਆਂ ਸਨ, ਅਤੇ ਫਿਰ ਕਈ ਕਹਿਣ ਜੀ ਸਾਡੇ ਕੋਲੋਂ ਨਿਤਨੇਮ ਨਹੀਂ ਹੁੰਦਾ, ਕਈ ਕਹਿਣ ਜੀ ਸਾਡੇ ਕੋਲੋਂ ਅੰਮ੍ਰਿਤ ਨਹੀਂ ਛਕਿਆ ਜਾਂਦਾ, ਅਤੇ ਬਾਬਾ ਜੀ ਕਹਿਣ ਲੱਗੇ, ਫਿਰ ਤੁਹਾਡੇ ਲਈ ਤ੍ਰਿਗੜ ਜੂਨਾ ਤਿਆਰ ਹਨ ਬਈ, ਜੇ ਤੁਸੀਂ ਗੁਰੂ ਦਾ ਬਚਨ ਨਹੀਂ ਮੰਨਣਾ ਤਾਂ ਫਿਰ ਤੁਹਾਡੇ ਲਈ 84 ਲੱਖ ਦੀਆਂ ਢੇਡੀਆਂ ਜੂਨਾ, ਕਿਉਂਕਿ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਟ ਨੇ, ਕੂਕਰੇ ਸ਼ੂਕਰੇ ਗਰਦਵੇ ਕਾਕੇ ਤੁਲਖ ਨੇ। ਇਹੋ ਜਿਹੀਆਂ ਤ੍ਰਿਗੜ ਟੇਢੀਆਂ ਜੂਨੀਆਂ ਮਿਲਦੀਆਂ ਹਨ ਜਿਹੜੇ ਗੁਰੂ ਦਾ ਮੰਤਰ ਨਹੀਂ ਪੜ੍ਹਦੇ, ਜਾਪ ਨਹੀਂ ਜਪਦੇ। ਅਤੇ ਫਿਰ ਬਾਬਾ ਜੀ ਨੇ ਆਪ ਬੋਲ ਕੇ ਸੁਣਾਇਆ, ਭਾਈ ਕੇਹਰ ਸਿੰਘ ਜੀ ਜੋ ਹਜ਼ੂਰੀ ਕੀਰਤੀਆਂ ਸਨ, ਲੱਖ ਤੋਂ ਵੱਧ ਸੰਗਤ ਜੁੜੀ ਹੋਈ ਸੀ, ਕਹਿਣ ਲੱਗੇ ਸਾਰਿਆਂ ਕੋਲੋਂ ਪੜ੍ਹਾਓ ਕਿ ਜੋ ਜਿਹੜੇ ਨਾਮ ਨਹੀਂ ਗੁਰਾਂ ਦਾ ਜਪਦੇ ਉਹ ਸੱਪ ਸੂਰ ਭੂਤ ਹੋਣਗੇ। ਇਹ ਧਾਰਨਾ ਉਹਨਾਂ ਨੇ ਪੜ੍ਹਾਈ, ਤਾਂ ਆਓ ਅੱਜ ਅਸੀਂ ਵੀ ਸਾਰੇ ਮਿਲ ਕੇ ਪੜ੍ਹੀਏ। ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸੱਪ ਸੂਰ ਭੂਤ ਹੋਣਗੇ, ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸੱਪ ਸੂਰ ਭੂਤ ਹੋਣਗੇ, ਜਿਹੜੇ ਨਾਮ ਨਾ ਸੱਪ ਸੂਰ ਭੂਤ ਹੋਣਗੇ, ਜਿਹੜੇ ਨਾਮ ਨਹੀਂ ਗੁਰੂ ਦਾ ਜਪਦੇ ਸੱਪ ਸੂਰ ਭੂਤ ਹੋਣਗੇ। ਸਭ ਸੂਰ ਭੂਤ ਹੋਣਗੇ ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸਭ ਸੂਰ ਭੂਤ ਹੋਣਗੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ
ਵਾਹਿਗੁਰੂ ਉਹ ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸਭ ਸੂਰ ਭੂਤ ਹੋਣਗੇ ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸਭ ਸੂਰ ਭੂਤ ਹੋਣਗੇ
ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸਭ ਸੂਰ ਭੂਤ ਹੋਣਗੇ ਜਿਹੜੇ ਨਾਮ ਨਾ ਗੁਰਾਂ ਦਾ ਜਪਦੇ ਸਭ ਸੂਰ ਭੂਤ ਹੋਣਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।